ਬਾਹਰ ਟੋਲੈ ਸੋ ਭਰਮ ਭੁਲਾਹੀ। ਸਾਹਮਣੇ ਕਿੱਡਾ ਸੋਹਣਾ ਪਹਾੜ ਹੈ, ਕਾਲੇ ਕਾਲੇ ਪੱਥਰਾਂ ਤੇ ਹਰੇ ਹਰੇ ਬੂਟੇ ਕਿੰਨੇ ਸੋਹਣੇ ਲੱਗਦੇ ਨੇ। ਕਿਤੇ ਕਿਤੇ ਝਰਨਾ ਕਿੱਡਾ ਸੋਹਣਾ ਚੱਲ ਰਿਹਾ ਹੈ। ਸੱਚਮੁੱਚ ਜੇ ਨਜ਼ਾਰਾ ਵੇਖਣਾ ਹੋਵੇ ਤਾਂ ਬੜਾ ਸੋਹਣਾ ਹੈ, ਪਰ ਦੂਸਰੇ ਪਾਸੇ ਖੱਡਾਂ ਡੂੰਘੀਆਂ ਤੇ ਭਿਆਨਕ ਨੇ। ਅਨੋਖਾ ਦ੍ਰਿਸ਼ ਵੇਖ ਕੇ ਅਕਲ ਹੈਰਾਨ ਹੋ ਜਾਂਦੀ ਹੈ। ਦੂਰ ਉੱਪਰ ਵਾਲੇ ਪਾਸੇ ਜਾ ਕੇ ਜਿੱਥੇ ਕੋਈ ਮਨੁੱਖ ਨਹੀਂ ਸੀ, ਇੱਕ ਸੋਹਣੇ ਝਰਨੇ ਦੇ ਕੋਲ ਜੋ ਇੱਕ ਨਦੀ ਦੇ ਬਿਲਕੁਲ ਸਿਰ ਤੇ ਹੈ, ਮਾਂਦਰੀ ਜੀ ਉਸ ਜਵਾਨ ਇਸਤਰੀ ਨੂੰ ਆਪਣੇ ਕੋਲ ਖਿਲਾਰ ਕੇ ਕੁਝ ਸਿੱਖਿਆ ਦੇ ਰਹੇ ਨੇ। ਮਾਂਦਰੀ ਜੀ ਆਖਣ ਲੱਗੇ ਇੱਕ ਪੱਥਰ ਦੀ ਸ਼ਿਲਾ ਵੱਲ ਇਸ਼ਾਰਾ ਕਰਕੇ, ਪੁੱਤਰੀ ਇਸ ਪਰ ਬੈਠ ਜਾਓ ਔਰ ਨੀਚੇ ਜੋ ਪਾਣੀ ਚੱਲ ਰਿਹਾ ਹੈ ਇਸਮੇ ਏਕ ਟਕ ਧਿਆਨ ਲਗਾ ਕੇ ਦੇਖੋ, ਦੇਖਣਾ ਆਂਖ ਬੰਦ ਨਹੀਂ ਕਰਨਾ, ਅਗਰ ਸਿਰ ਘੁੰਮਣੇ ਲਗੇ ਤੋ ਨੈਣ ਮੂੰਦ ਕੇ ਸਮਾਧੀ ਲਗਾ ਲੈਣੀ, ਤਬ ਇਸਕੇ ਅੰਦਰ ਤੁਮੇ ਸਵਰਗ ਕਾ ਰਾਸਤਾ ਨਜ਼ਰ ਪੜੇਗਾ ਔਰ ਜਬ ਪਤੀ ਆਵਾਜ਼ ਦੇ ਆਓ ਤੋ ਏਕ ਦਮ ਚਲੇ ਜਾਣਾ, ਅਗਰ ਏਕ ਸ਼ਨ ਵੀ ਦੇਰ ਕਰੋਗੇ ਤੋ ਦਰਵਾਜ਼ਾ ਬੰਦ ਹੋ ਜਾਏਗਾ। ਚਿਤ ਇਕਾਗਰ ਕਰਕੇ ਬੈਠੋ ਔਰ ਕੋਈ ਸੰਕਲਪ ਮਨ ਮੇ ਨਹੀਂ ਹੋ, ਆਪਣੇ ਮਨ ਮੇ ਕੇਵਲ ਭੈਰਵ ਕੋ ਯਾਦ ਕਰੋ। ਇਹਨਾਂ ਕਹਿੰਦਿਆਂ ਹੋਇਆਂ ਉਹਨਾਂ ਨੇ ਇਸ ਇਸਤਰੀ ਦੇ ਆਲੇ ਦੁਆਲੇ ਧੂਪ ਤੁਖਾ ਦਿੱਤੀ। ਚਿੱਟੀ ਰੇਤ ਨਾਲ ਕਿੰਨੇ ਹੀ ਯੰਤਰ ਵਾਹ ਦਿੱਤੇ ਅਤੇ ਮੰਤਰ ਲਿਖ ਦਿੱਤੇ। ਇਹ ਕੁਝ ਕਰਕੇ ਮਾਂਦਰੀ ਜੀ ਤੇ ਪਿੱਛੇ ਹਟ ਗਏ ਤੇ ਪਤੀ ਦੇ ਦਰਸ਼ਨਾਂ ਦੀ ਇੱਛਾ ਰੱਖਣ ਵਾਲੀ ਇਹ ਨੌਜਵਾਨ ਵਿਧਵਾ ਔਰਤ ਜੋ ਮਾਂਦਰੀ ਜੀ ਨੇ ਕਿਹਾ ਸੀ ਉਹ ਕੁਝ ਕਰਨ ਲੱਗ ਪਈ। ਇਹ ਇੱਕ ਕੁਦਰਤੀ ਗੱਲ ਹੈ ਕਿ ਉੱਚੀ ਥਾਂ ਤੋਂ ਹੇਠਾਂ ਡਿੱਗਦੇ ਪਾਣੀ ਵਿੱਚ ਸੂਰਜ ਦੀਆਂ ਕਿਰਨਾਂ ਜਿਸ ਵੇਲੇ ਪੈਂਦੀਆਂ ਨੇ ਤਾਂ ਬੜੀ ਰੰਗਦਾਰ ਅਨੋਖੀ ਝਾਲ ਬਣ ਜਾਂਦੀ ਹੈ। ਜਿਨ੍ਹਾਂ ਨੇ ਕਦੇ ਵਗਦੇ ਖੂਹ ਦੇ ਕਿਨਾਰੇ ਬਹਿ ਕੇ ਹੇਠਾਂ ਡਿੱਗਦੀਆਂ ਛਿੱਟਾਂ ਵੱਲ ਤੱਕਿਆ ਹੋਵੇਗਾ ਉਹ ਤੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਨੇ। ਮਾਂਦਰੀ ਦੀ ਇੱਛਾ ਇਹ ਸੀ ਕਿ ਸੂਰਜ ਚੜ੍ਹੇ ਜਦੋਂ ਰੌਸ਼ਨੀ ਦੀ ਫਟਫਟਾਹਟ ਨੂੰ ਦੇਖ ਕੇ ਇਹਨੂੰ ਨਿਸ਼ਚਾ ਹੋ ਜਾਵੇਗਾ ਕਿ ਸੱਚਮੁੱਚ ਸਵਰਗ ਦਿਸਣ ਲੱਗਾ, ਉਦੋਂ ਤੱਕ ਘੰਟੇ ਦੋ ਘੰਟੇ ਲਗਾਤਾਰ ਅੱਖਾਂ ਖੋਲ ਕੇ ਵੇਖਣ ਨਾਲ ਨਜ਼ਰ ਥੱਕੀ ਹੋਈ ਹੋਵੇਗੀ, ਸਿਰ ਨੂੰ ਚੱਕਰ ਆ ਜਾਏਗਾ ਤੇ ਪਾਣੀ ਵਿੱਚ ਡਿੱਗ ਕੇ ਪਾਣੀ ਦਾ ਰੂਪ ਹੋ ਜਾਏਗਾ, ਜਾਂ ਜਿਵੇਂ ਮੈਂ ਕਿਹਾ ਕਿ ਕਦੇ ਚੌੜਾ ਬਣ ਕੇ ਦਿਸੇਗਾ, ਭੁਲੇਖਾ ਪਵੇਗਾ ਕਿ ਸਵਰਗ ਦਾ ਦਰਵਾਜ਼ਾ ਹੈ ਤੇ ਫਿਰ ਇਹ ਆਪੇ ਛਾਲ ਮਾਰ ਦੇਵੇਗੀ। ਫਿਰ ਕੀ ਲੱਭਣਾ ਇਸ ਨੂੰ? ਦਰਅਸਲ ਇਹ ਮਾਂਦਰੀ ਜੀ ਨਹੀਂ ਨੇ, ਬਲਕਿ ਇਹ ਤੇ ਹਿੰਦੁਸਤਾਨ ਦੇ ਠੱਗਾਂ ਦੇ ਇੱਕ ਪ੍ਰਸਿੱਧ ਟੋਲੇ ਦੇ ਮੁਖੀ ਨੇ, ਜਿਨ੍ਹਾਂ ਦੇ ਜਾਲ ਵਿੱਚ ਹਿੰਦੁਸਤਾਨ ਦੇ ਕਈ ਵਾਸੀ ਤਬਾਹ ਹੋ ਚੁੱਕੇ ਨੇ। ਇਹਨਾਂ ਹੀ ਠੱਗਾਂ ਦੇ ਇੱਕ ਵੱਡੇ ਸੱਜਣ ਨੂੰ ਗੁਰੂ ਨਾਨਕ ਦੇਵ ਜੀ ਨੇ ਪਾਪ ਦੇ ਜੀਵਨ ਵਿੱਚੋਂ ਕੱਢਿਆ ਸੀ। ਇਹ ਇਹੋ ਜਿਹੇ ਠੱਗ ਸਨ, ਇਹ ਤਾਂ ਸਿੱਖਿਆ ਦੇ ਕੇ ਖਿਸਕ ਗਏ ਪਰ ਅਜੇ ਕੁਝ ਮਿੰਟ ਹੀ ਬੀਤੇ ਹੋਣਗੇ ਕਿ ਪਿਛਲੇ ਪਾਸਿਓਂ ਇੱਕ ਹਮਦਰਦ ਆਵਾਜ਼ ਨੇ ਇਸ ਨੌਜਵਾਨ ਵਿਧਵਾ ਔਰਤ ਦੀ ਨਜ਼ਰ ਪਿੱਛੇ ਵੱਲ ਨੂੰ ਘੁਮਾ ਦਿੱਤੀ। ਇਹ ਰੰਗ ਵਿੱਚ ਭੰਗ ਪਾਉਣ ਵਾਲੇ ਹੈਣ ਤੇ ਕੋਈ ਓਪਰੇ ਆਦਮੀ ਸਨ ਜੋ ਆਪਣੇ ਖਿਆਲ ਵਿੱਚ ਆਪਣੇ ਮਤ ਦੇ ਪ੍ਰਚਾਰਕ ਸਨ ਤੇ ਅੱਜ ਕੱਲ ਪਹਾੜਾਂ ਦੀ ਸੈਰ ਕਰ ਰਹੇ ਸਨ। ਇਸ ਅਣਜਾਣ ਔਰਤ ਨੂੰ ਭਿਆਨਕ ਥਾਂ ਤੇ ਬੈਠੀ ਵੇਖ ਕੇ ਬੋਲੇ, ਹੇ ਲੜਕੀ, ਤੂੰ ਇੱਥੇ ਕਿਸ ਵਾਸਤੇ ਬੈਠ ਰਹੀ ਹੈ? ਉੱਠ ਖੜੀ ਹੋ, ਨਹੀਂ ਤਾਂ ਹੁਣੇ ਚੱਕਰ ਆ ਕੇ ਪਾਣੀ ਵਿੱਚ ਡਿੱਗ ਪੈਗੀ। ਜਾਣ ਬੁੱਝ ਕੇ ਮੌਤ ਦੇ ਮੂੰਹ ਵਿੱਚ ਜਾਣ ਲਈ ਕਿਉਂ ਬੈਠੀ? ਇਹ ਵਿਚਾਰੀ ਵਿਧਵਾ ਤ੍ਰਭ ਕੇ ਆਖਣ ਲੱਗੀ, ਮੈਂ ਮਰਨ ਲਈ ਤਾਂ ਨਹੀਂ ਬੈਠੀ, ਮੈਂ ਤੇ ਸੁਖ ਲੈਣ ਦੇ ਲਈ ਇਹ ਕਸ਼ਟ ਸਹਾਰੇ ਨੇ, ਦੁੱਖ ਝੱਲੇ ਨੇ, ਤੁਸੀਂ ਜਾਓ ਤੇ ਮੈਨੂੰ ਨਾ ਸਤਾਓ। ਇਹ ਉਪਰਾ ਆਦਮੀ ਆਖਣ ਲੱਗਾ, ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਇੱਥੇ ਬੈਠਿਆ ਤੈਨੂੰ ਕਿਹੜੇ ਸੁੱਖ ਮਿਲਣਗੇ, ਜੇ ਕੁਝ ਠੀਕ ਤਰ੍ਹਾਂ ਦੱਸੇ ਤੇ ਮੈਨੂੰ ਵੀ ਸਮਝ ਆ ਜਾਏ। ਇਹ ਵਿਚਾਰੀ ਵਿਧਵਾ ਬੋਲਣਾ ਤੇ ਨਹੀਂ ਸੀ ਚਾਹੁੰਦੀ, ਪਰ ਉਹ ਜ਼ੋਰ ਲਾ ਲਾ ਕੇ ਪੁੱਛਦਾ ਸੀ। ਇਹ ਦਿਲ ਵਿੱਚੋਂ ਸੜਦੀ ਸੀ ਕਿ ਰੰਗ ਵਿੱਚ ਭੰਗ ਪਾਉਣ ਵਾਲਾ ਇਹ ਜਮਦੂਤ ਕਿੱਥੋਂ ਆ ਗਿਆ, ਪਰ ਫਿਰ ਕੁਝ ਡਰਦੀ ਵੀ ਸੀ। ਜਦੋਂ ਆਲੇ ਦੁਆਲੇ ਝਾਤੀ ਮਾਰੀ ਤਾਂ ਮਾਂਦਰੀ ਜੀ ਕਿਤੇ ਨਜ਼ਰ ਨਾ ਆਏ। ਫਿਰ ਤੇ ਸਵਾਮੀ ਜੀ, ਸਵਾਮੀ ਜੀ ਕਹਿ ਕੇ ਉੱਚੀ ਉੱਚੀ ਆਵਾਜ਼ਾਂ ਮਾਰਨ ਲੱਗੀ, ਪਰ ਸਵਾਮੀ ਜੀ ਤੇ ਭੱਜ ਗਏ। ਹੁਣ ਜਦੋਂ ਇਸ ਔਰਤ ਨੇ ਆਪਣੇ ਆਪ ਨੂੰ ਦੁਖੀ ਤੇ ਇਕੱਲਿਆਂ ਵੇਖਿਆ ਤਾਂ ਇਹ ਗੱਲ ਹੋਰ ਡਰਾਉਣੀ ਹੋ ਗਈ। ਘਾਬਰਦੀ ਹੋਈ ਔਰਤ ਨੇ ਆਪਣੀ ਇਹ ਕਹਾਣੀ ਅਤੇ ਮਾਂਦਰੀ ਜੀ ਦੀ ਕਿਰਪਾ ਸਾਰੀ ਇਸ ਓਪਰੇ ਆਦਮੀ ਨੂੰ ਸੁਣਾ ਦਿੱਤੀ। ਇਹ ਗੱਲ ਸੁਣ ਕੇ ਉਹ ਆਦਮੀ ਬੋਲਿਆ, ਉਹ ਭੋਲੀਏ, ਉਹ ਤਾਂ ਕੋਈ ਠੱਗ ਸੀ ਜਿਸ ਨੇ ਤੇਰਾ ਧਨ ਪਦਾਰਥ ਲੈ ਕੇ ਤੈਨੂੰ ਵੀ ਕਤਲ ਕਰਨ ਦਾ ਯਤਨ ਕੀਤਾ। ਉੱਠ ਖੜੀ ਹੋ, ਤੈਨੂੰ ਇੱਥੋਂ ਕੀ ਲੱਭਣਾ ਹੈ? ਚੱਲ ਤੈਨੂੰ ਸੱਚੇ ਮੁਕਤੀ ਦਾਤੇ ਦੀ ਸ਼ਰਨ ਵਿੱਚ ਪਾ ਦਿਆਂ, ਜਿਸ ਦੀ ਓਟ ਲੈਣ ਨਾਲ ਕਿਸੇ ਹੋਰ ਕਰਮ ਕਰਨ ਦੀ ਲੋੜ ਬਾਕੀ ਨਹੀਂ ਰਹਿ ਜਾਂਦੀ, ਅਤੇ ਜੋ ਸਾਡੇ ਪਾਪੀ ਬੰਦਿਆਂ ਦੀ ਖਾਤਰ ਆਪਣੀ ਜਾਨ ਵਾਰ ਗਿਆ, ਭੋਲੀਏ, ਸੋਚ, ਜੇ ਤੇਰਾ ਮੰਦਰੀ ਸੱਚਾ ਆਦਮੀ ਸੀ ਤਾਂ ਦੱਸ ਤੇਰਾ ਗਹਿਣਿਆਂ ਦਾ ਡੱਬਾ ਕਿੱਥੇ ਹੈ? ਉਹ ਤੇ ਲੋਭੀ ਸੀ ਤੇ ਤੇਰਾ ਗਹਿਣਾ ਗੱਟਾ ਚੁੱਕ ਕੇ ਪੈਸਾ ਧੇਲਾ ਲੈ ਕੇ ਖਿਸਕ ਗਿਆ। ਭਲੀਏ ਲੋਕੇ ਸੁਰਗ ਦੇ ਰਸਤੇ ਕਿਤੇ ਹੇਠਾਂ ਹੁੰਦੇ ਨੇ, ਹੇਠਾਂ ਤਾਂ ਪਤਾਲ ਹੈ, ਸੁਰਗ ਤਾਂ ਉੱਤੇ ਹੁੰਦਾ ਹੈ। ਮੇਰੇ ਨਾਲ ਚੱਲ, ਸੁਰਗ ਦਾ ਰਸਤਾ ਮੈਂ ਦਿਖਾਵਾਂਗਾ, ਪਤੀ ਨੂੰ ਮੈਂ ਮਿਲਾ ਦਿਆਂਗਾ। ਇਹ ਔਰਤ ਸੁਣ ਕੇ ਕੁਝ ਚਕਰਾ ਗਈ। ਗੱਲ ਤੇ ਠੀਕ ਸੀ, ਹੁਣ ਮਾਂਦਰੀ ਠੱਗ ਦਿਸਣ ਲੱਗ ਪਿਆ, ਹੁਣ ਪਾਸ ਕੁਝ ਵੀ ਨਹੀਂ, ਇਕੱਲੀ ਉਜਾੜ ਵਿੱਚ, ਕੋਈ ਮਿੱਤਰ ਨਹੀਂ, ਬੇਲੀ ਨਹੀਂ, ਰਸਤਾ ਨਹੀਂ, ਪਤਾ ਨਹੀਂ। ਜਿੱਥੇ ਘਰ ਸੀ ਉਹ ਥਾਂ ਵੀ ਦੂਰ, ਸੈਂਕੜੇ ਮੀਲ ਦੂਰ ਕਿਤੇ ਰਹਿ ਗਿਆ। ਹੁਣ ਕਰੇ ਤਾਂ ਕੀ ਕਰੇ, ਸਿਵਾਏ ਇਸ ਦੇ ਕਿ ਜਿਹੜਾ ਕੋਲ ਖੜਾ ਸੀ ਉਸੇ ਦਾ ਹੀ ਸਹਾਰਾ ਲਵੇ। ਉਹ ਗੱਲਾਂ ਪਿਆਰ ਦੀਆਂ ਕਰਦਾ ਸੀ, ਜ਼ਖਮਾਂ ਤੇ ਮਲਮ ਲਾਉਂਦਾ ਦਿਸਦਾ, ਉਮੀਦ ਦਿੰਦਾ, ਆਸ ਬਣਾਉਂਦਾ, ਪਰ ਇੱਕ ਵੇਲੇ ਠੱਗਿਆ ਗਾ ਦਿਲ ਹੋਰ ਡਰਦਾ ਕਿ ਕਿਸੇ ਹੋਰ ਠੱਗੀ ਵਿੱਚ ਨਾ ਫਸ ਜਾਵਾਂ। ਪਰ ਹੁਣ ਹੈ ਹੀ ਕੋਲ ਕੀ ਜਿਹੜਾ ਕਿਤੇ ਠੱਗਿਆ ਜਾਵੇਗਾ? ਹਾਂ, ਚੰਗਾ ਜੀਵਨ ਸੱਚਾ ਆਚਰਣ ਤੇ ਆਪਣੇ ਕੋਲ ਹੈ ਨਾ। ਦਿਲ ਡਰਦਾ ਕਿ ਕਿਤੇ ਕਿਸੇ ਕੋਈ ਇਸ ਨੂੰ ਵੀ ਨਾ ਠੱਗ ਲਵੇ, ਪਰ ਕਰੇ ਵੀ ਕੀ। ਅਖੀਰ ਇਸ ਨਿਤਾਣੀ ਔਰਤ ਨੇ ਮਨ ਵਿੱਚ ਫੈਸਲਾ ਕੀਤਾ, ਜੋ ਹੋਇਆ ਸੋ ਹੋਇਆ। ਡੁੱਬਦੇ ਨੂੰ ਤੇ ਤੀਲੇ ਦਾ ਸਹਾਰਾ ਹੀ ਬਹੁਤ ਹੁੰਦਾ। ਚਲੋ ਜੇ ਕਿਤੇ ਵੀ ਠੱਗ ਨਿਕਲਿਆ ਤਾਂ ਵੇਖੀ ਜਾਵੇਗੀ। ਹੁਣ ਘਰ ਜਾਣ ਜੋਗੀ ਤਾਂ ਰਹੀ ਨਹੀਂ, ਤੇ ਜੇ ਇਹ ਚੰਗਾ ਨਿਕਲਿਆ ਤਾਂ ਧੰਨਵਾਦ। ਗੱਲ ਕੀ, ਉਸ ਆਦਮੀ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਨੇ ਇਸ ਔਰਤ ਦਾ ਵਿਸ਼ਵਾਸ ਜਿੱਤ ਲਿਆ। ਮਨ ਵਿੱਚ ਸੋਚਿਆ ਕਿ ਮਰਦ ਹੈ, ਮੇਰੇ ਨਾਲੋਂ ਹਜ਼ਾਰ ਗੁਣਾ ਅਕਲ ਵਾਲਾ ਹੈ, ਮੈਨੂੰ ਮਰਦੀ ਨੂੰ ਬਚਾਇਆ ਸੀ। ਮੇਰੀ ਸਮਝ ਵਿੱਚ ਤੇ ਹੁਣ ਸਿਰਫ ਇੰਨੀ ਗੱਲ ਹੀ ਆਉਂਦੀ ਹੈ ਕਿ ਘੱਟੋ ਘੱਟ ਇਹ ਮੇਰੀ ਬੁਰਾਈ ਨਹੀਂ ਕਰਨ ਲੱਗਾ। ਇਹ ਸੋਚ ਕੇ ਉਸ ਮਰਦ ਦੇ ਨਾਲ ਇਹ ਬੀਬੀ ਚਲੀ ਗਈ ਤੇ ਕਿਸੇ ਚੰਗੇ ਸ਼ਹਿਰ ਪਹੁੰਚਾਈ ਗਈ, ਜਿੱਥੇ ਬੜੀ ਖਾਤਰ ਹੋਈ, ਬੜੀ ਸੇਵਾ ਹੋਈ ਤੇ ਉਪਦੇਸ਼ ਹੋਏ। ਅੰਤ ਸਿੱਟਾ ਇਹ ਨਿਕਲਿਆ ਕਿ 3 ਮਹੀਨੇ ਬਾਅਦ ਕਿਸੇ ਹਫ਼ਤੇ ਐਤਵਾਰ ਦੇ ਦਿਨ ਗਿਰਜੇ ਘਰ ਵਿੱਚ ਚਰਚ ਵਿੱਚ ਇਸ ਨੂੰ ਬੈਪਟਾਈਜ਼ ਕਰ ਦਿੱਤਾ ਗਿਆ, ਭਾਵ ਇਸ ਨੂੰ ਈਸਾਈ ਬਣਾ ਦਿੱਤਾ ਗਿਆ ਤੇ ਮਿਸ ਡੁਮੇਲੀ ਇਸ ਦਾ ਨਾਮ ਰੱਖਿਆ ਅਤੇ ਇੱਕ ਹੋਰ ਬਜ਼ੁਰਗ ਔਰਤ ਦੇ ਸਪੁਰਦ ਉਸ ਦੀ ਧੀ ਬਣਾ ਕੇ ਰੱਖੀ ਗਈ ਕਿ ਇਹ ਇਸ ਨੂੰ ਆਪਣੇ ਧਰਮ ਦੀ ਵਿੱਦਿਆ ਪੜਾਵੇ। ਅਜੇ 2 ਮਹੀਨੇ ਇਸ ਦੇ ਲਾਡ ਪਿਆਰ ਤੇ ਚਾਵਲਾਰ ਵਾਲੇ ਨਵੀਂ ਤਰ੍ਹਾਂ ਦੇ ਲਿਬਾਸ ਦੇ ਖੁਸ਼ੀ ਦੇ ਧਰਮੀ ਮਾਨ ਨਾਲ ਪੜ੍ਹਦਿਆਂ ਸੁਣਦਿਆਂ ਸੈਰ ਕਰਦਿਆਂ ਬੀਤੇ ਹੋਣਗੇ ਕਿ ਇਸ ਨੂੰ ਹੌਲੀ ਹੌਲੀ ਸ਼ਾਦੀ ਕਰ ਲੈਣ ਦੇ ਇਸ਼ਾਰੇ ਆਰੰਭ ਕਰ ਦਿੱਤੇ ਗਏ। ਕਿੰਨੇ ਸਾਰੇ ਕਾਲੇ ਕਲੂਟੇ, ਕੋਈ ਝੂੜੇ ਤੇ ਕੋਈ ਚਮਿਆਰ, ਜਿਹੜੇ ਈਸਾਈ ਬਣ ਗਏ ਸਨ, ਉਹਨਾਂ ਵੱਲੋਂ ਵੀ ਇਹੋ ਜਿਹਾ ਸੰਦੇਸ਼ ਹੀ ਮਿਲੇ। ਹਿੰਦੂ ਧਰਮ ਦੇ ਉੱਚ ਕਰਮ ਕਾਂਡ ਵਾਲੇ ਤੇ ਜੈਨੀ ਇਲਾਕੇ ਵਿੱਚ ਪਲੀ ਇਸ ਕੁੜੀ ਨੂੰ ਉਹਨਾਂ ਵੱਲ ਵੇਖ ਕੇ ਹੀ ਨਫ਼ਰਤ ਆਵੇ। ਬ੍ਰਾਹਮਣ ਪੁਣੇ ਦਾ ਮਾਣ ਤੇ ਸੁੱਚ ਭਿੱਟ ਰੱਖਣ ਵਾਲੀ ਤੇ ਪਤੀ ਦੇ ਵਿਛੋੜੇ ਨਾਲ ਦੁਖੀ ਹੋਈ ਇਹ ਵਿਧਵਾ ਪਤੀ ਬ੍ਰਤਾ ਦੇ ਖਿਆਲਾਂ ਵਿੱਚ ਜੰਮੀ ਜਾਈ, ਜਿਸ ਨੇ ਕਦੇ ਦੂਜੇ ਵਿਆਹ ਦਾ ਨਾਮ ਕੰਨਾਂ ਵਿੱਚ ਸੁਣਿਆ ਤੱਕ ਨਹੀਂ ਸੀ। ਇਹ ਗੱਲ ਸੁਣ ਸੁਣ ਕੇ ਇਸ ਨੂੰ ਬੜੀ ਖਿੱਝ ਚੜੇ, ਦੁਖੀ ਹੋਵੇ ਅਤੇ ਇਹ ਗੱਲ ਸਹਾਰ ਨਾ ਸਕੇ। 2-3 ਮਹੀਨਿਆਂ ਵਿੱਚ ਇਹਨਾਂ ਗਾਹਕਾਂ ਦੀਆਂ ਗੱਲਾਂ ਨਾਲ ਹਿਰਦਾ ਸੜਕੇ ਕੋਲੇ ਹੋ ਗਿਆ। ਉਸਦੇ ਦਿਮਾਗ ਵਿੱਚ ਦੂਜੇ ਵਿਆਹ ਦਾ ਖਿਆਲ ਤਾਂ ਇੱਕ ਬਹੁਤ ਵੱਡਾ ਪਾਪ ਸੀ। ਵਿਚਾਰੀ ਡਰਦੀ ਕਹਿੰਦੀ ਨਹੀਂ ਸੀ, ਪਰ ਅੰਦਰ ਦੇ ਪੱਕੇ ਖਿਆਲ, ਪੱਕੇ ਵਿਚਾਰ ਕਿਤੇ ਮਨ ਨੂੰ ਦੂਜੇ ਪਾਸੇ ਜਾਣ ਦਿੰਦੇ ਨੇ। ਬਾਰ ਬਾਰ ਰੋਵੇ ਤੇ ਆਖੇ, ਹੇ ਭਗਵਾਨ, ਮੇਰਾ ਕੋਈ ਵੀ ਦਰਦੀ ਨਹੀਂ, ਮੈਂ ਚਾਹੁੰਦੀ ਤੇ ਸੁੱਖ ਸਾਂ, ਪਰ ਉਲਟਾ ਦੁੱਖ ਹੋਰ ਵੱਧ ਗਲ ਪੈ ਗਏ। ਹੇ ਪ੍ਰਮਾਤਮਾ, ਇਸ ਸਰੀਰ ਤੋਂ ਮੇਰਾ ਛੁਟਕਾਰਾ ਕਰ ਦੇ, ਭਾਵ ਇਹਦੇ ਨਾਲੋਂ ਤੇ ਚੰਗਾ ਮੈਨੂੰ ਮੌਤ ਆ ਜਾਏ ਜਾਂ ਫਿਰ ਕੁਝ ਸੁੱਖ ਮਿਲੇ। ਮੈਂ ਤੇ ਇਹਨਾਂ ਮੁਕਤੀ ਦੇਣ ਵਾਲਿਆਂ ਦੇ ਹੱਥੋਂ ਦੁਖੀ ਹੋ ਗਈ ਹਾਂ। ਭਾਵੇਂ ਵਿਆਹ ਦੇ ਸੁਨੇਹੇ ਭੇਜਣ ਵਾਲਿਆਂ ਨੂੰ ਤਾਂ ਹੀਲੇ ਬਹਾਨੇ ਕਲ ਕਰਕੇ ਟਾਲ ਦੇਵੇ, ਪਰ ਉਂਝ ਮਨੋਂ ਬੜੀ ਦੁਖੀ ਹੋਈ। मन बार बार एको गल सोचे, अग्गा कुछ सुधा नहीं पिछा दूर रह गया, ना सौरियां दे मथे लगन जोगी, ना पेकियां दे, ना इथे रियां बनदी सी। दिन कटन दा जेड़ा चार पैसियां दा आसरा सी, ओ भी ठग मांदरी ठग के लै गया, हुण जावे तां किथे जावे। इस विचारी दा मन इना दुखी होया कि अत रो रो के इसने अपना बुरा हाल कर लिया। हुण इस नूं दिन रात इस फाही विचों निकलण दा फिकर लगा रवे। दुखी होके इसने एक दिन एक बुढ़ी माई दे अगे, जो वैसे ते मुसलमान सी ते इथे सेवादारी करदी सी, उस दे कोल इसने अपने मन दा भेत सुना दिता। पहलो तो फुट फुट के रोई, फिर अपनी सारी विथ्या इसने सुनाई। माई मैं वेख लिया इथे मेरा इस वेले कोई दर्दी नहीं, तू ही इस वेले कोई तरस कर मेरे उत्ते, मैनू इथों कढ, मैं रोटी मंग के खा के गुजारा कर लवांगी। बजुर्ग माई आखन लगी, धीए मैं तो इथों सदके, तू उदास ना हो, मैं तेनों जरूर इथों कढ देंगी, जरा धीरज रख, इथे मेरी इज्जत बनी हुई है, किसे चंगे मौके मैं तेनों मौका वेख के इथों जरूर कढ देंगी। इस तरह चार पांच दिन पुछो ही, जदों इस दुखी औरत दी धर्म मां किते गई हुई सी, ता माई दी सलाह ते अते उस दे बंदोबस्त नाल ए बीबी उस माई दी भैण दे घर लाहौर पहुंचाई गई।